ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਿੱਥੇ ਇੱਕ ਕਾਲ ਹੈ ਨਾ ਉੱਥੇ ਐੜਾ ਲਾ ਕੇ ਅਕਾਲ ਜਿਹੜਾ ਬਣਾਇਆ ਹੈ, ਆ ਦਾ ਮਤਲਬ ਹੁੰਦਾ ਰਹਿਤ, ਕਾਲ ਤੋਂ ਮੌਤ ਤੋਂ ਰਹਿਤ ਹੈ ਵਾਹਿਗੁਰੂ ਅਕਾਲ। ਹੁਣ ਜਿਹੜਾ ਕਾਲ ਨਾਮ ਸਮੇਂ ਦਾ ਹੈ ਉਹ ਵਾਹਿਗੁਰੂ ਸਮੇਂ ਦੇ ਅਧੀਨ ਨਹੀਂ, ਸਮੇਂ ਤੋਂ ਵੀ ਰਹਿਤ ਹੈ। ਫੇਰ ਕਹਿੰਦੇ ਨੇ ਅਕਾਲ ਸਾਰਿਆਂ ਸਮਿਆਂ ਦੇ ਵਿੱਚ ਵੀ ਹੈ, ਸਦੈਵੰ ਸਦਾ ਹੈ, ਇਸ ਤਰ੍ਹਾਂ ਵੀ ਲਾਉਂਦੇ ਨੇ ਕਿ ਸਦਾ ਰਹਿਣ ਵਾਲਾ ਸਾਰਿਆਂ ਸਮਿਆਂ ਵਿੱਚ ਵੀ ਹੈ ਪਰ ਸਮੇਂ ਤੋਂ ਰਹਿਤ ਹੈ। ਸਮੇਂ ਤੋਂ ਤਾਂ ਰਹਿਤ ਹੀ ਆ, ਉਹਦੇ ਵਿੱਚ ਕੋਈ ਸਮਾਂ ਨਹੀਂ, ਪਰ ਹੈ ਸਾਰਿਆਂ ਸਮਿਆਂ ਦੇ ਵਿੱਚ ਹੈ। ਫਿਰ ਕਹਿੰਦੇ ਨੇ ਕਾਲ ਕਲਪਨਾ ਕਦੇ ਨਾ ਖਾਏ, ਉਹਦੇ ਵਿੱਚ ਕਾਲ ਤੋਂ ਭਾਵ ਕਲਪਨਾ ਤੋਂ ਰਹਿਤ ਹੈ ਅਕਾਲ, ਉਹ ਜਿਹੜੀ ਹਸਤੀ ਹੈ ਸਰੂਪ ਹੈ ਕਲਪਨਾ ਤੋਂ ਰਹਿਤ ਹੈ। ਕਾਲ ਨਾਮ ਕਲੰਕ ਦਾ ਹੈ, ਕਲੰਕਨ ਬਿਨਾਂ ਨੇ ਕਲੰਕੀ ਸਰੂਪੇ, ਪ੍ਰਮਾਣ ਨਾਲ ਨਾਲ ਚੱਲਣਗੇ ਆਪਣੇ, ਕਿਉਂ ਨਹੀਂ ਫਿਰ ਸ਼ੰਕਾ ਹੋ ਜਾਂਦਾ ਵੀ ਇਹ ਪਤਾ ਨਹੀਂ ਅਰਥ ਕਿੱਥੋਂ ਆ ਗਿਆ। ਕਲੰਕਨ ਬਿਨਾਂ ਨੇ ਕਲੰਕੀ ਸਰੂਪੇ, ਉਹ ਵਾਹਿਗੁਰੂ ਕਲੰਕ ਤੋਂ ਰਹਿਤ ਹੈ, ਇਸ ਕਰਕੇ ਕਾਲ ਨਾਮ ਕਲਪਨਾ ਦਾ ਕਲੰਕ ਦਾ। ਕਾਲ ਕਾਲਾ ਕੌਣ ਹੈ, ਕਾਲਖ ਕਿਹੜੀ ਹੈ, ਮਾਇਆ। ਮਾਇਆ ਤੋਂ ਰਹਿਤ ਕਿਵੇਂ ਹੈ, ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਇਹ ਜਿਹੜਾ ਨਿਰ ਅੰਜਨ ਹੈ, ਅੰਜਨ ਨਾਮ ਸੁਰਮੇ ਦਾ ਹੈ, ਸੁਰਮਾ ਹੁੰਦਾ ਕਾਲਾ ਤੇ ਕਾਲੀ ਹੁੰਦੀ ਹੈ ਮਾਇਆ। ਇਹਦੇ ਵਿੱਚ ਅੰਜਨ ਜਿਹੜਾ ਕਾਲਾ ਹੈ, ਕਾਲਾ ਕਾਲਖ ਅਗਿਆਨ ਦਾ ਵੀ ਨਾਮ ਹੈ, ਇਸ ਕਰਕੇ ਵਾਹਿਗੁਰੂ ਅਕਾਲ ਜਿਹੜਾ ਅਗਿਆਨ ਤੋਂ ਰਹਿਤ ਹੈ ਅਤੇ ਮਾਇਆ ਤੋਂ ਰਹਿਤ ਹੈ, ਇਹ ਸਾਰੀਆਂ ਚੀਜ਼ਾਂ ਤੋਂ ਸਮੇਂ ਤੋਂ ਰਹਿਤ ਹੈ ਤੇ ਸਮੇਂ ਦੇ ਵਿੱਚ ਵੀ ਹੈ, ਕਲਪਨਾ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ। ਇਹ ਮੂਰਤ ਉਹਦੀ ਹਸਤੀ ਹੈ ਅਕਾਲ ਪੁਰਖ ਦੀ, ਉਹਦੀ ਹੋਂਦ ਹੈ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਦਾ ਹੀ ਭਾਵ ਹੈ ਇਹਨਾਂ, ਮੂਰਤ ਤੋਂ ਭਾਵ ਜਿਹੜੀ ਉਹਦੀ ਹਸਤੀ ਹੈ। ਹੁਣ ਉਹ ਅਕਾਲ ਪੁਰਖ ਜਿਹੜਾ ਮੂਰਤੀਆਂ ਦੂਜੀਆਂ ਬਣਾਉਂਦਾ ਹੈ, ਆਪ ਮੂਰਤ ਤੋਂ ਦੇਖੋ ਬਿਨਾਂ ਹੈ, ਉਹ ਕਿਹੜੀਆਂ ਮੂਰਤੀਆਂ ਬਣਾਉਂਦਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇਹ ਤਿੰਨ ਮੂਰਤੀਆਂ ਪਹਿਲਾਂ ਉਹਨੇ ਬਣਾਈਆਂ ਨੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਉਹ ਵਾਹਿਗੁਰੂ ਨੇ ਮੂਰਤੀਆਂ ਬਣਾਈਆਂ ਨੇ। ਕਿਸ ਪ੍ਰਕਾਰ ਜੀ, ਕਹਿੰਦੇ ਆ ਤੇ ਕਾ ਤੇ ਲਾ, ਆ ਨਾਮ ਵਿਸ਼ਨੂੰ ਦਾ, ਕਾ ਨਾਮ ਬ੍ਰਹਮਾ ਦਾ ਤੇ ਲਾ ਨਾਮ ਸ਼ਿਵ ਜੀ ਦਾ, ਇਹ ਅੱਖਰੀ ਅਰਥ ਨੇ ਇਹਦੇ, ਕਿਉਂਕਿ ਅੱਖਰਾਂ ਦੀ ਆਪਾਂ ਵਿਉਤਪਤੀ ਦੇਖਣੀ ਕਿੱਥੋਂ ਹੋਈ ਹੈ, ਇੱਕ ਇੱਕ ਅੱਖਰ ਤੋਂ ਹੀ ਸਾਰਾ, ਜਿਵੇਂ ਠਾ ਕੋ ਤੇ ਰਾ ਤੋਂ ਹੁੰਦਾ ਉਤਪਤੀ, ਲੈ ਤਾਂ ਪਾਲਣਾ ਕਰਨੀ। ਇਸੇ ਪ੍ਰਕਾਰ ਉਸ ਅਕਾਲ ਪੁਰਖ ਨੇ ਵਿਸ਼ਨੂੰ ਬ੍ਰਹਮਾ ਮਹੇਸ਼ ਨੂੰ ਬਣਾਇਆ, ਇਹਨਾਂ ਦੀਆਂ ਮੂਰਤਾਂ ਨੂੰ ਬਣਾਉਂਦਾ। ਆ ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਆਪਾਂ ਸਾਰੇ ਮੂਰਤੀਆਂ ਬੈਠੇ, ਮੂਰਤੀਆਂ ਨੂੰ ਬਣਾਉਂਦਾ, ਹਰੇਕ ਮੂਰਤੀ ਦੀ ਸ਼ਕਲ ਵੱਖਰੀ ਹੈ, ਬੋਲੀ ਵੱਖਰੀ ਹੈ, ਦਸਤਾਰ ਰਫਤਾਰ ਗੁਫਤਾਰ ਤਿੰਨ ਚੀਜ਼ਾਂ ਕਿਸੇ ਦੀਆਂ ਮਿਲਦੀਆਂ ਨਹੀਂ ਆਪਸ ਵਿੱਚ। ਇਸ ਕਰਕੇ ਉਹ ਵਾਹਿਗੁਰੂ ਜੋ ਹੈ ਉਹ ਮੂੰਹ ਰਤ, ਉਹਦੇ ਵਿੱਚ ਮੇਰੀ ਪ੍ਰੀਤੀ ਹੈ, ਇਸੇ ਕਰਕੇ ਹੀ ਰਤ ਨਾਮ ਪ੍ਰੀਤੀ ਦਾ ਮੂੰਹ ਮੇਰੀ, ਉਹਦੇ ਵਿੱਚ ਪ੍ਰੀਤੀ ਹੈ। ਉਹ ਜਿਹੜਾ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਜੋ ਪਰਮੇਸ਼ਰ ਹੈ, ਅਜੂਨੀ, ਜਿਹੜਾ ਵਾਹਿਗੁਰੂ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਨੂੰ ਬਣਾਉਂਦਾ ਹੈ, ਜੂਨਾਂ ਬਣਾਈਆਂ ਉਸੇ ਨੇ ਸਾਰੀਆਂ, ਪਰ ਖੁਦ ਜੂਨਾਂ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਨੇ ਜਿਨ ਇਹ ਲਿਖੇ ਸਾਡੇ ਮੱਥੇ ਤੇ, ਜਿਹਨੇ ਇਹ ਲੇਖ ਲਿਖੇ ਨੇ, ਤਿਸ ਸਿਰ ਨਾ ਹੈ, ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ। ਜਿਵ ਫਰਮਾਏ ਤਿਵ ਤਿਵ ਪਾਹੇ, ਜਿਵੇਂ ਉਹ ਆਪਾਂ ਨੂੰ ਫਰਮਾਉਂਦਾ ਉਵੇਂ ਜੀਵ ਪ੍ਰਾਪਤੀ ਕਰਦੇ ਨੇ ਕੁਛ ਵੀ। ਇਸ ਕਰਕੇ ਵਾਹਿਗੁਰੂ ਜੂਨਾਂ ਬਣਾਉਂਦਾ ਹੈ, ਜੂਨਾਂ ਵਿੱਚ ਨਹੀਂ ਆਉਂਦਾ ਹੈ ਆਪ। ਹੁਣ ਇਹਦਾ ਜਿਹੜਾ ਸੰਕੇਤ ਅਰਥ ਸੰਕੇਤੀ ਬਣਦੇ ਨੇ ਜਾਂ ਕਿਵੇਂ ਅੱਜ ਅੱਜ ਨਾਮ ਬ੍ਰਹਮਾ ਦਾ ਹੈ ਉਨੀ ਉਨੇ ਨੂੰ ਕਹਿੰਦੇ ਨੇ ਉਹਨਾਂ ਮਤਲਬ ਹੁੰਦਾ ਘੱਟ ਅੱਜ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਤੱਕ ਅੱਜ ਨਾਮ ਮਾਇਆ ਦਾ ਵੀ ਹੈ ਕਿਉਂਕਿ ਜੂਨੀ ਨਾਮ ਮਾਇਆ ਦਾ ਹੈ ਇਹ ਮਾਇਆ ਇਹ ਬਾਕੀ ਸਾਰੀਆਂ ਚੀਜ਼ਾਂ ਇਹ ਦੇਵਤੇ ਕਿ ਇਹ ਸਾਰਾ ਕੁਛ ਹੀ ਵਾਹਿਗੁਰੂ ਤੋਂ ਥੱਲੇ ਹੈ ਕੋਈ ਚੀਜ਼ ਉਹਦੇ ਨਾਲੋਂ ਉੱਪਰ ਨਹੀਂ ਹੈ ਇਸ ਕਰਕੇ ਉਹ ਵਾਹਿਗੁਰੂ ਅਜੂਨੀ ਹੈ ਜੂਨਾਂ ਵਿੱਚ ਨਹੀਂ ਆਉਂਦਾ ਜਿਹੜਾ ਉਹਦਾ ਜਾਪਕ ਹੈ ਉਸ ਨੂੰ ਵੀ ਇਹੀ ਅਵਸਥਾ ਦਿੰਦਾ ਉਹ ਆਪਣੇ ਪਿਆਰਿਆਂ ਨੂੰ ਜਿਹੜੇ ਅਜੂਨੀ ਦਾ ਜਾਪ ਕਰਦੇ ਨੇ ਉਹਨਾਂ ਨੂੰ ਵੀ ਜੂਨਾਂ ਤੋਂ ਰਹਿਤ ਕਰ ਲੈਂਦਾ ਹੈ ਸਾਹਿਬੰਗ ਜੋ ਸੁਤੇ ਪ੍ਰਕਾਸ਼ ਹੈ ਜਿਹਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਸਹਿ ਭੰਗ ਜਾਪ ਸਾਹਿਬ ਦੇ ਵਿੱਚ ਆਪਾਂ ਇਹ ਪਾਠ ਕਰਦੇ ਹਾਂ ਸਵੈਂ ਭਵ ਇਹਦਾ ਪੂਰਾ ਅਰਥ ਬਣਦਾ ਹੈ ਸਵੈ ਅਨ ਭਵ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੁੰਦਾ ਜਿਹੜਾ ਉਹਨੂੰ ਕਹਿੰਦੇ ਸਵੈਂ ਭਵ ਸਹਿ ਭੰਗ ਸੁਤੇ ਪ੍ਰਕਾਸ਼ ਹੈ ਆਪ ਸਹਿ ਭੰਗ ਸਹਿ ਤੋਂ ਮਤਲਬ ਸਾਰਿਆਂ ਨੂੰ ਭੰਗ ਪ੍ਰਕਾਸ਼ ਦੇਣ ਵਾਲਾ ਵੀ ਉਹ ਆਪ ਹੀ ਹੈ ਸਹਿ ਭੰਗ ਸਾਰਿਆਂ ਨੂੰ ਭੰਨਣ ਵਾਲਾ ਵੀ ਆਪ ਹੀ ਹੈ ਇਹਦੇ ਕਈ ਬੰਦੇ ਸਹਿ ਭੰਗ ਪਾਠ ਕਰ ਜਾਂਦੇ ਉਹ ਭੰਗ ਨਹੀਂ ਕਰਨਾ ਪਾਠ ਕਦੇ ਧਿਆਨ ਰੱਖਣਾ ਕਈ ਸੰਥਿਆ ਵੀ ਇੱਥੇ ਕਰਾਉਂਦੇ ਨੇ ਪਟਿਆਲੇ 'ਚ ਉਹ ਮੈਂ ਸੁਣਿਆ ਭੰਗ ਹੀ ਕਰਾਈ ਜਾਂਦੇ ਨੇ ਇਹ ਤਾਂ ਗੱਲ ਗਲਤ ਹੋ ਗਈ ਮਾਸਟਰੀ ਜੇ ਗਲਤ ਮਿਲ ਗਿਆ ਗਲਤ ਹੀ ਪੜ੍ਹਾਈ ਗਿਆ ਫਿਰ ਫਾਇਦਾ ਕੀ ਹੋਇਆ ਸਹਿ ਭੰਗ ਨਹੀਂ ਸਹਿ ਭੰਗ ਭੰਗ ਟਿੱਪੀ ਦੀ ਆਵਾਜ਼ ਹੈ ਗੰਗਾ ਟਿੱਪੀ ਨਹੀਂਆਂ ਇਹ ਅੱਖਰ ਥੋੜ੍ਹੇ ਜਿਹੇ ਮਿਹਨਤ ਨਾਲ ਪਕਾਉਣੇ ਪੈਂਦੇ ਨੇ ਸੁਤੇ ਪ੍ਰਕਾਸ਼ ਦੂਜਿਆਂ ਨੂੰ ਓਂਕਾਰ ਪ੍ਰਕਾਸ਼ ਦਿੰਦਾ ਹੈ ਹੈ ਸਹਿ ਭੰਗ ਜਿਹੜਾ ਇਹ ਓਂਕਾਰ ਹੀ ਹੈ ਓਂਕਾਰ ਸਹਿ ਭੰਗ ਓਂਕਾਰ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਜਿੰਨੀਆਂ ਵੀ ਚੀਜ਼ਾਂ ਆਪਾਂ ਪਹਿਲਾਂ ਕਹਿ ਚੁੱਕੇ ਕਈ ਵਾਰੀ ਪਰ ਫਿਰ ਅਰਥਾਂ ਵਿੱਚ ਦੁਬਾਰਾ ਆ ਜਾਂਦੀਆਂ ਨੇ ਕਿ ਚੰਦਰਮਾ ਸੂਰਜ ਤਾਰੇ ਅਸਮਾਨੀ ਬਿਜਲੀ ਨਿਆਇਕਾਂ ਨੇ ਇਹਨੂੰ ਬੁੱਧੀ ਨੂੰ ਵੀ ਮੰਨਿਆ ਕਿ ਬੁੱਧੀ ਨੂੰ ਵੀ ਪ੍ਰਕਾਸ਼ ਉਹੀ ਦਿੰਦਾ ਹੈ ਇੱਕ ਹੋਰ ਵੀ ਮਤ ਵਾਲੇ ਨੇ ਉਹ ਕਹਿੰਦੇ ਜਿਹੜੀ ਆਪਾਂ ਬਾਣੀ ਬੋਲਦੇ ਹਾਂ ਨਾ ਅੱਖਰ ਬੋਲਦੇ ਹਾਂ ਮੂੰਹ ਨਾਲ ਆਵਾਜ਼ ਕੱਢਦੇ ਹਾਂ ਇਹਨੂੰ ਵੀ ਉਹੀ ਪ੍ਰਕਾਸ਼ ਦਾ ਹੈ ਨਹੀਂ ਤਾਂ ਮੂੰਹ ਚੋਂ ਆਵਾਜ਼ ਨਾ ਨਿਕਲੇ ਬੰਦੇ ਦੇ ਉਹਦਾ ਗੱਲ ਉਹਨਾਂ ਦੀ ਠੀਕ ਹੈ ਜਾਂ ਉਹ ਤਾਂ ਅੱਖਾਂ ਨੂੰ ਵੀ ਉਹੀ ਪ੍ਰਕਾਸ਼ ਦਾ ਕੰਨਾਂ ਨੂੰ ਵੀ ਤਾਂ ਉਹੀ ਪ੍ਰਕਾਸ਼ ਦਾ ਹੈ ਕੰਨਾਂ ਰਾਹੀਂ ਤਾਹੀਓਂ ਤਾਂ ਆਪਾਂ ਸੁਣੀ ਜਾਂਦੇ ਬੈਠੇ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੁਤੇ ਪ੍ਰਕਾਸ਼ਮਾਨ ਹੈ ਦੁਆਬੇ ਵਾਲੇ ਜਿਹੜੇ ਸਾਧੂ ਨੇ ਕਿਉਂਕਿ ਦੁਆਬੇ ਵਾਲੇ ਸਾਧੂ ਵੱਖਰੇ ਨੇ ਨਿਰਮਲੇ ਮਹਾਤਮਾ ਉਹ ਇਹ ਮੰਨਦੇ ਨੇ ਜਿਹੜਾ ਟਟਿਆਣਾ ਹੁੰਦਾ ਨਾ ਉਹ ਕਹਿੰਦੇ ਟਟਿਆਣੇ ਵਿੱਚ ਵੀ ਉਹਦੀ ਜੋਤ ਹੈ ਆ ਜਿਹੜਾ ਯੁੱਗ ਨੂੰ ਕਹਿੰਦੇ ਕੋਈ ਟਟਿਆਣਾ ਕਹਿੰਦਾ ਕੋਈ ਕੁਛ ਕਹਿੰਦੇ ਨੇ ਉਹਨੂੰ ਰਾਤ ਨੂੰ ਉਹ ਲਾਈਟ ਜੀ ਮਾਰਦਾ ਫਿਰਦਾ ਹੁੰਦਾ ਕਹਿੰਦੇ ਉਹਦੇ ਖੰਭਾਂ ਦੇ ਵਿੱਚ ਉਸ ਅਕਾਲ ਦੀ ਜੋਤ ਹੈ ਉਹ ਦੁਆਬੇ ਵਾਲੇ ਸਾਧ ਇਹ ਮੰਨਦੇ ਨੇ ਇਸ ਗੱਲ ਨੂੰ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਉਹ ਆਪ ਹੈ ਪਰ ਸੈਂਕੜਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਸਭ ਨੂੰ ਪ੍ਰਕਾਸ਼ ਵਾਹਿਗੁਰੂ ਆਪ ਹੀ ਦਿੰਦੇ ਨੇ ਖੁਦ ਪ੍ਰਕਾਸ਼ ਕਿਤੋਂ ਨਹੀਂ ਲੈਂਦੇ ਹੈਗੇ ਪਰ ਆਪਾਂ ਨੂੰ ਵਾਹਿਗੁਰੂ ਪ੍ਰਕਾਸ਼ ਦਿੰਦੇ ਨੇ ਇਸ ਕਰਕੇ ਉਹ ਦੁਆਬੇ ਵਾਲੇ ਜਿਹੜੇ ਮਹਾਤਮਾ ਨੇ ਸਾਧੂ ਨਿਰਮਲੇ ਉਹ ਕਹਿੰਦੇ ਨੇ ਉਹ ਪ੍ਰਕਾਸ਼ ਇਹਨੂੰ ਵੀ ਦਿੰਦਾ ਹਰੇਕ ਚੀਜ਼ ਨੂੰ ਪ੍ਰਕਾਸ਼ਮਾਨ ਉਹ ਆਪ ਹੀ ਕਰਦੇ ਨੇ ਆਪਣੇ ਹਿਰਦੇ ਵਿੱਚ ਵੀ ਉਹੀ ਪ੍ਰਕਾਸ਼ਮਾਨ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ ਹੋਣਾ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਜਿਵੇਂ ਹਨੇਰੇ ਵਿੱਚ ਹੀਰਾ ਰੱਖ ਦਿਓ ਜਾਂ ਕੋਹੇ ਨੂਰ ਹੀਰੇ ਦਾ ਪ੍ਰਦਰਸ਼ਨ ਕਰਦੇ ਨੇ ਜਦੋਂ ਰਾਤ ਨੂੰ ਬੱਗੀ ਦੇ ਉੱਤੇ ਲਾ ਕੇ ਰਾਣੀ ਬੈਠ ਕੇ ਜਾਂਦੀ ਹੈ ਸਾਰੀਆਂ ਲਾਈਟਾਂ ਬੰਦ ਕਰ ਦਿੰਦੇ ਨੇ ਉਦੋਂ ਸੜਕ ਦੀਆਂ ਜਦੋਂ ਆਉਂਦੀ ਹੈ ਨਾ ਬੱਗੀ ਤੇ ਬੈਠ ਕੇ ਰਾਣੀ ਲਾ ਕੇ ਉਹਨੂੰ ਤਾਂ ਦੂਰੋਂ ਹੀ ਆਉਣ ਲੱਗਦਾ ਜਿਵੇਂ ਬੱਲਬ ਜਗਦਾ ਹੁੰਦਾ ਇੰਨਾ ਪ੍ਰਕਾਸ਼ ਆ ਉਸ ਹੀਰੇ ਦਾ ਹੁਣ ਉਹਨੂੰ ਕੋਈ ਆਪਾਂ ਪਾਸਿਓਂ ਕਨੈਕਸ਼ਨ ਤਾਂ ਨਹੀਂ ਦਿੱਤਾ ਹੋਇਆ ਜਾਂ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਫਿੱਟ ਤਾਂ ਨਹੀਂ ਕੀਤੀ ਹੋਈ ਇਸ ਕਰਕੇ ਉਹ ਸੁਤੇ ਪ੍ਰਕਾਸ਼ਮਾਨ ਹੀ ਹੋ ਜਾਂਦਾ ਪਰਮੇਸ਼ੁਰ ਸੁਤੇ ਪ੍ਰਕਾਸ਼ ਹੈ ਪਰਮੇਸ਼ੁਰ ਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ हां जे आपां नूं होर प्रकाश की लोड़ है तां आपां भी सह भंग का जाप कर सकते भाव मूल मंत्र का अभ्यास कर सकते ये तो सारे रौला पाते ने विद्वान भी दूजे तीजे भी मूल मंत्र इथों तक है जी कोई कहना मूल मंत्र उथों तक है जी पर मैं ये गल विद्वाना नूं पुछदा भी तुसीं रौला तो यह पाता भी इथों तक फिर थोड़े जो किसी ने अभ्यास भी किया अभ्यास कोई भी नहीं करता सिर्फ ये लोग रौला पवाउण नूं हुंदे ने बस संगतां दे विच एवें ही पाड़ा पा देना खड़ियां कर दे नवीं गल्लां खड़ियां कर दित्तियां पर किसी ने अभ्यास तो नहीं किया कोई यह तो नहीं कहता मैं पांच घंटे मूल मंत्र का अभ्यास करदा मैं तां ये गल लिखी है बस कहने मैं खोज की है खोज जिहड़ी हुंदी है ना ये खोज सिरे वाली खोज नहीं है खोज तो भगत जी कहंदे ने कबीर जी कहने दिल में है खोज दिल है दिल खोजो यही ठौर मुकामा जे खोजना वाहिगुरू तो अपने हिरदे विच खोजो वो हिरदे विच प्रकाशमान जो है सह भंग एदा भाव है गुर प्रसाद अखर बाद चाउणा पहला कल्ला गुर ये कल्ला जिहड़ा गोरी अखर है ना ये गोरी बहुत वड्डा है गुर का मतलब चेतन स्वरूप जो सारयां नूं चलाउण वाला सत्ता देण वाला गुर है क्योंकि गो नाम अज्ञान दे नेरे दा ते रू नाम प्रकाश दा शिव संगता विच गो नाम अज्ञान दे नेरे नूं लिखिया रंग रंग रुंग जे अखर ने यह प्रकाश करन वाले ने इस करके रू नाम प्रकाश दा ते गुर नाम हुंदा वड्डे दा वड्डा कहने मुढ नूं मुढ है अपना हुण इह जिहड़ा गुर तो भाव मुढ़ है मुढ़ अखर जिहड़ा चलिया पहला पद कोई बनता है फिर उस दे पद अर्थ हुंदे ने फिर वह पद की कितों उत्पत्ति हुई योजना कितों बनी है कितों चलिया ये चीजा हो गई इस प्रकार पद का फिर व्याख्यान भी हुंदा है वक्खो वक्खरा हुण ये जिहड़ा गुर अखर है जिवें गुड़ है गुड़ बड़ा मिठा पर गुड़ अपने आप तो नहीं बनिया जन्म सीधा गुड़ धरती चो नहीं निकलिया गुड़ ने कितों जन्म लिया गुड़ गन्ने चो गन्ने दे रस विचों जिवें गुड़ निकलता है ना इवें गुर अखर का जन्म गिर अखर विचों निकलिया धातु यह गिर धातु विचों गुर अखर प्रगट हुंदा ते हुण जिहड़ा गिर अखर है हुण आओ जिवें आपां गन्ने गुड़ दा तां इक्को भाव है कि गुड़ बड़ा मिठा है पर गन्ने दे बहुते चीजां बन जांदियां ने जिवें गन्ने तों खंड बन गई देसी खंड बन गई चीनी बनी इथों गुड़ बणिया इथों गन्ने दा रस भी पीने आ गन्ने दी रस दी खीर भी बनदी है ते गन्ने नूं चूपिया भी जांदा हुण गन्ना जिहड़ा मूल है गुड़ दा मूल गन्ना है इस प्रकार ही गुर अखर का मूल गिर है तो यह गिर का मतलब की है गिर का मतलब हुंदा निगलना अंदर नूं निगल जाना किसी चीज नूं सतगुरु जी सिख दे अज्ञान नूं अंदर निगल जांदे ने खत्म करदे ने किवें लब लोभ काम क्रोध मोह मार कढे तुद सब परवारिया सतगुरु जी सिख दे अज्ञान नूं खत्म करदे ने इस करके ये गिर तो भाव है फिर गिर नाम जिहड़ा है वह गिर नाम प्रकाश का है प्रकाश करदा जिहड़ा सारयां नूं गिर नाम अचल का है अचल मूर्त अनुभव प्रकाश अमितोज कहिजै ये गिर नाम प्रकाश का हो गया फिर गिर नाम भारे का है सब ते वड्डा सतगुर नानक जिन कल राखी मेरी भारी गुरु होए ने कलयुग दे विच गुरु नानक देव जी महाराज सो इस प्रकार गिर नाम बाणी दा है बाणी गुरु गुरु है बाणी विच बाणी अमृत सारे गुर बाणी कहे सेवक जन मानै प्रतख गुरु निस्तारे इस प्रकार गिर नाम पहाड़ दा है ये देखो गिर तो किन्नियां चीजां निकलदियां गिर तो अगे गुरु ने जन्म लिया अखर ने ਗੁਰੂ ਸਾਹਿਬ ਨੇ ਨੀ ਗੁਰ ਅੱਖਰ ਨੇ ਜਨਮ ਲਿਆ ਹੈ ਤੋ ਗਿਰ ਨਾਮ ਪਹਾੜ ਦਾ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਹਾਂ ਵਾਰੀ ਵੰਜਾਂ ਘੋਲੀ ਵੰਜਾਂ ਤੂੰ ਮੇਰਾ ਪਰਬਤ ਓਲਾ ਰਾਮ ਉਹ ਇਹ ਗਿਰ ਹੈ ਪਹਾੜ ਸੋ ਇਸ ਪ੍ਰਕਾਰ ਇਹਦੇ ਗਿਰ ਅੱਖਰ ਦੇ ਹੀ ਜਿਹੜੇ ਇੰਨੇ ਭਾਵ ਸੱਤ ਭਾਵ ਬਣ ਜਾਂਦੇ ਨੇ ਗਿਰ ਅੱਖਰ ਤੋਂ ਗੁਰ ਨੇ ਜਨਮ ਲਿਆ ਗੁਰ ਅੱਖਰ ਨੇ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਰੂਪ ਪ੍ਰਕਾਸ਼ ਕਰਦਾ ਹੈ ਗੁਰ ਜੋ ਚੇਤਨ ਸਰੂਪ ਆਪ ਪਰਮੇਸ਼ਰ ਹੈ ਉਹੀ ਗੁਰੂ ਰੂਪ ਹੋ ਕੇ ਸਰਬ ਵਿਆਪਕ ਹੈ ਉਹ ਖੁਦ ਪਰਮੇਸ਼ਰ ਆਪ ਹੈ ਨਿਰਗੁਣ ਵਿੱਚ ਤੇ ਸਰਗੁਣ ਵਿੱਚ ਗੁਰੂ ਰੂਪ ਹੋ ਕੇ ਸਰਬ ਵਿਆਪਕ ਹੋ ਕੇ ਸੰਸਾਰ ਨੂੰ ਪ੍ਰਕਾਸ਼ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਗੁਰਬਾਣੀ ਰੂਪ ਹੋ ਕੇ ਪ੍ਰਸਾਦ ਪ੍ਰਸਾਦ ਕਹਿੰਦੇ ਆਨੰਦ ਨੂੰ ਆਨੰਦ ਸਰੂਪ ਹੈ ਜੋ ਪ੍ਰਸਾਦ ਕਹਿੰਦੇ ਜੋ ਪ੍ਰਸਾਦ ਪ੍ਰਾ ਤੇ ਸਾਦ ਸਵਾਦਾਂ ਤੋਂ ਜੋ ਪਰੇ ਹੈ ਮਾਇਆ ਤੋਂ ਜੋ ਪਰੇ ਹੈ ਵਿਸ਼ਿਆਂ ਤੋਂ ਜੋ ਪਰੇ ਹੈ ਜੋ ਹਰੇਕ ਚੀਜ਼ ਤੋਂ ਪਰੇ ਹੈ ਤੇ ਨਿਰਲੇਪ ਹੈ ਉਹਨੂੰ ਕਹਿੰਦੇ ਪ੍ਰਸਾਦ ਪ੍ਰਸਾਦਨ ਤੋਂ ਭਾਵ ਅਧਿਸ਼ਟਾਨ ਰੂਪ ਅਧਿਸ਼ਟਾਨ ਕਹਿੰਦੇ ਆਸਰੇ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ ਉਹਨੂੰ ਕਹਿੰਦੇ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿਰਪਾਲੂ ਨੂੰ ਕਿਰਪਾ ਕਰਨ ਵਾਲੇ ਨੂੰ ਇਸ ਪ੍ਰਕਾਰ ਕਿਰਪਾ ਕਰਨ ਵਾਲਾ ਗੁਰ ਪ੍ਰਸਾਦ ਇਹ ਜਿਹੜਾ ਸਹਿ ਭੰਗ ਤੱਕ ਆਪਾਂ ਸੁਣਿਆ ਸਹਿ ਭੰਗ ਤੱਕ ਉਚਾਰਨ ਕਰਕੇ ਇਸ ਸਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ ਕਹਿੰਦੇ ਗੁਰ ਪ੍ਰਸਾਦ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇੱਕ ਓਅੰਕਾਰ ਦੀ ਪ੍ਰਾਪਤੀ ਇਹਨੂੰ ਛੋਟੇ ਸਰੂਪ ਵਿੱਚ ਇਉਂ ਲਿਖਦੇ ਨੇ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੰਨਾ ਹੀ ਬਹੁਤ ਹੈ ਇਹ ਤਾਂ ਤੁਹਾਨੂੰ ਆਪ ਚਾਹੀਦਾ ਇਹਦੀ ਮਾਲਾ ਜਾਂ ਕੁਝ ਸਮਾਂ ਜਾਪ ਇੰਨਾ ਵੀ ਕਰਿਆ ਕਰੋ ਜਾਪ ਇੱਕ ਓਅੰਕਾਰ ਗੁਰੂ ਦੇ ਅਰਥ ਨੇ ਇਹ ਜਿਹੜੇ ਕੀਤੇ ਨੇ ਤੇ ਇਹਦੇ ਵਿੱਚ ਅੱਗੇ ਕਈ ਪ੍ਰਸ਼ਨ ਹਾਲੇ ਸਿੱਧਾ ਨੇ ਕਰਨੇ ਨੇ ਇੱਕ ਪ੍ਰਸ਼ਨ ਜਿਹੜਾ ਆਪਾਂ ਨੇ ਸਮਾਂ ਹੋ ਗਿਆ ਕੱਲ੍ਹ ਨੂੰ ਸ਼੍ਰਵਣ ਕਰਾਂਗੇ ਇਹ ਪ੍ਰਸ਼ਨ ਕੀਤਾ ਸੀ ਵੀ ਤੁਹਾਡਾ ਜਿਹੜਾ ਇਹ ਮੰਤਰ ਤੁਸੀਂ ਰਚਿਆ ਹੈ ਜਾਂ ਗੁਰਬਾਣੀ ਰਚ ਰਹੇ ਹੋ ਇੱਕ ਅਨੁਬੰਧ ਹੁੰਦਾ ਹੈ ਅਨੂ ਦਾ ਮਤਲਬ ਹੁੰਦਾ ਨਿਰੰਤਰ ਇੱਕ ਰਸ ਜਿਹੜਾ ਬੰਧ ਹੁੰਦਾ ਜਿਹੜਾ ਲਿਖਣ ਵਾਲੇ ਨੇ ਕਵੀ ਨੇ ਜਾਂ ਗ੍ਰੰਥਾਕਾਰ ਨੇ ਜਿਹੜੇ ਨਿਯਮਬੰਧ ਕੀਤੀ ਹੈ ਚੀਜ਼ ਉਹ ਕੀ ਚੀਜ਼ ਹੈ ਅਨੁਬੰਧ ਕਹਿੰਦੇ ਨੇ ਉਹਨੂੰ ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ ਪਹਿਲਾਂ ਤਾਂ ਅਧਿਕਾਰੀ ਹੋਣਾ ਫਿਰ ਵਿਸ਼ਾ ਅਨੁਬੰਧ ਵਿਖਾ ਕੀ ਹੈ ਇਹਦਾ ਵਿਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਅਧਿਕਾਰੀ ਕੌਣ ਹੈ ਇਹਦਾ ਵਿਸ਼ਾ ਕੀ ਹੈ ਸੋ ਇਸੇ ਪ੍ਰਕਾਰ ਇਹਦਾ ਸੰਬੰਧ ਅਨੁਬੰਧ ਉਹ ਕੀ ਹੈ ਅਤੇ ਫਿਰ ਇਹਦਾ ਪ੍ਰਯੋਜਨ ਅਨੁਬੰਧ ਕੀ ਹੈ ਚਾਰ ਅਨੁਬੰਧ ਨੇ ਜੇ ਤਾਂ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਿੱਧ ਕਹਿੰਦੇ ਆਪਣੇ ਇਸ ਮੰਤਰ ਵਿੱਚ ਚਾਰ ਅਨੁਬੰਧ ਸਿੱਧ ਕੀਤੇ ਤਾਂ ਇਸ ਨੂੰ ਮੰਤਰ ਮੰਨਾਂਗੇ ਨਹੀਂ ਮੰਨਦੇ ਨਹੀਂ ਮਹਾਰਾਜ ਕਹਿੰਦੇ ਹਾਂ ਚਾਰ ਅਨੁਬੰਧ ਮੈਂ ਸਿੱਧ ਕਰਕੇ ਦਿਖਾਊਂਗਾ ਤੁਹਾਨੂੰ ਇਹਦੇ ਵਿੱਚ ਵੀ ਚਾਰ ਅਨੁਬੰਧ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਮੂਲ ਮੰਤਰ ਵਿੱਚ ਕਿੱਥੇ ਤੱਕ ਨੇ ਫਿਰ ਤੁਸੀਂ ਮੰਨੋਗੇ ਕਹਿੰਦੇ ਹਾਂ ਮਹਾਰਾਜ ਫਿਰ ਅਸੀਂ ਮੰਨਾਂਗੇ ਸੋ ਮਹਾਰਾਜ ਕੱਲ੍ਹ ਨੂੰ ਚਾਰ ਅਨੁਬੰਧਾਂ ਦਾ ਗਿਆਨ ਦੇਣਗੇ ਆਪਾਂ ਨੂੰ ਕਿ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਹੈ ਸੋ ਆਓ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਓਅੰਕਾਰ ਪਰਮੇਸ਼ਰ ਜੋ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ ਅਤੇ ਸਤਿਗੁਰੂ ਨੇ ਕੀ ਕੀਤਾ ਆਪਾਂ ਨੂੰ ਦਿੱਤਾ ਗੁਰਮੰਤਰ ਸਤਿਗੁਰੂ ਨੇ ਕਿਰਪਾ ਕਰਕੇ ਗੁਰਮੰਤਰ ਦੇ ਤਾ ਅਤੇ ਓਅੰਕਾਰ ਦੀ ਪ੍ਰਾਪਤੀ ਵਾਸਤੇ ਵਾਹਿਗੁਰੂ 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 ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਬਖਸ਼ਿਸ਼ਾਂ ਕਰ ਰਹੇ ਨੇ ਸਿੱਧਾਂ ਦੇ ਨਾਲ
84 सिद्ध होए ने गोरख दे चेले हैं सारे ये पहाड़ों में ही ज़्यादातर रहिंदे सी। सो महाराज गुरु नानक देव जी नाल चर्चा हुई, ये चर्चा करवाई हुई सारी गोरख ने कह के सी। गोरख गुरु नानक देव जी नूं पहले ही मिल लिया सी, वो आके मत्था टेक के कहण लग्या महाराज मैं बहुत परेशान हाँ। केड़ी गल्लों? महाराज जेडे साडे सिद्ध लोग ने यह जी जंतर मंत्र कर करके रिद्धियां सिद्धियां की प्राप्ति करके इन्ने हंकारी हो गए ने, इन्ने हंकारी हो गए कि मेरी भी गल नहीं सुनते, कोई बहुते हंकारी होए बैठे ने। जे कितें तुसीं कृपा करो इन्हां दा हंकार भन्नो आके, तां गुरु नानक देव जी ने सिद्धां दे हंकार नूं भन्निया सी। तो सिद्ध हुण कहण लगे गुरु नानक देव महाराज नूं चर्चा करदिआं होइआं कि जिहड़ा तुसीं इह गुरबाणी रची है जां जिहड़ा तुसीं मूल मंत्र दा पाठ कहिंदे हो इहदे विच अधिकारी जिहड़े हुंदे ने अनुबंध हुंदे ने। सो अधिकारी अनुबंध हुंदा है कि इहदे विच है उह, फिर विखै अनुबंध विशा सिद्धांत की है वह अनुबंध है, फिर ये जिहड़ा प्रयोजन हुंदा किसी चीज़ का, कोई प्रयोजन हुंदा तुहाडी बाणी विच की प्रयोजन है, मूल मंत्र का की प्रयोजन है, प्रयोजन अनुबंध है थोड़े को। एक फिर संबंध अनुबंध हुंदा, क्या मूल मंत्र विच गुरबाणी विच संबंध अनुबंध है? जे है तां असीं मानदे हां तुहाडे मंत्र नूं, नहीं तां कोई भी बंदा कल नूं उठ के कुछ भी लिख के कहेगा कि मेरे कोल मंत्र है, मेरे कोल आ चीज़ है। इस करके सानूं चंगे तरीके नाल समझाओ कि तुहाडे कोल ये जिहड़े सारे अनुबंध हन ये विच हैं कि नहीं। हुण गुरु नानक देव जी कहिंदे हन हाँ चार प्रकार दे अनुबंध हन। आप ही तां मूल मंत्र ल्यांदा महाराज ने, ये चलो ठीक है महाराज भावें कहण कि मैं अकाल पुरख तो लैके आया, पर अकाल पुरख का अपना ही स्वरूप है, यह निर्गुण नहीं सरगुण रूप धारण किया होया। सो गुरु नानक देव जी महाराज कहते हैं अन्न हुंदा एक रस, बंध हुंदा जो ग्रंथाकार ने ग्रंथ विच नियम गुंथन किए होण, निजम बनाए होण, उहनू कहिंदे अनुबंध। सो गुरु नानक देव जी कहिंदे अधिकारी अनुबंध, ये बाणी पढ़न दा अधिकारी जां गुरु ग्रंथ साहिब दी ताबिया बहण दा जिहड़ा अधिकारी है वह अधिकारी अनुबंध दसदे आ थोनू कौन है। जिहड़ा मूल मंत्र च लिखिया होया एक ओंकार, ये तो मंगल है, ये तो मंगल रूप है। सो ये जिहड़ा असी लिखिया सतनाम, ये साडा अधिकारी अनुबंध है। जिहड़ा बंदा अठे पहर परमात्मा नूं भुलदा नहीं ते हर वक्त सतनाम दा अभ्यासी है, वो बंदा गुरु ग्रंथ साहिब दी ताबिया बहण दा अधिकारी है, वो बंदा मूल मंत्र पढ़न दा अधिकारी है जिहड़ा अठे पहर स्वास स्वास सिमरन करदा। फिर अधिकारी दे विच चार लक्षण हुंदे ने, वो जे नहीं हन तां वो अधिकारी नहीं है। वो किहड़े किहड़े ने? महाराज कहिंदे वैराग, विवेक, खट सम्मति, मोख इच्छा, अधिकारी दे लक्षण दसदे ने। ये पहला विवेक लै लेना, जिथे विवेक है विवेक यही है कि परमात्मा पिछे भी सच सी, परमात्मा अज भी सच है, परमात्मा आने वाले समय विच भी सच होवेगा। ये दुनिया झूठी है, पदार्थ झूठे ने, जिहदे मन दे विच इह गल आ जाती है कि आद सच जुगाद सच है भी सच नानक होसी भी सच, जिहदे मन दे अंदर विवेक आ जाता है सत सत है सत नाम रूप सब हान, जिन्ने रूप ने सारे नाशवंत ने, केवल ब्रह्म ही सत है। सो भूल गयो अज्ञान ते अपनो आत्म रूप ताही को फिर जानबो ज्ञान कहत का भूप। अज्ञान करके अपना असली आत्मा रूप भुल गया बंदा ते इनू कहंदे ने अज्ञान ते जदों अपने रूप नू पहचान लिया उनू कहंदे ज्ञान इनू कहंदे विवेक। यही विवेक है बंदे दे अंदर कि जिहड़ा ब्रह्म सत है ते माया झूठ है यही विवेक है इहदे कोले। जिहड़े बंदे अंदर यह विवेक वासा कर जांदा है कि ब्रह्म सत है बाकी सब झूठ है वह पहला लक्षण है इहदा अधिकारी का जिहड़ा अधिकारी ताबिया बहण का है। फिर दूसरा लक्षण हैगा जिहड़ा वैराग। वैराग उस चीज़ नूं कहिंदे जिवें परमेश्वर आप वैरागी है किवें कि उहदे विच माया नहीं है। इस प्रकार जिहड़े बंदे ने परमेश्वर नूं मिलना है वह खुद भी वैराग धारण कर लवे माया तों निर्लेप हो जाए संसार दे पदार्थां नूं इउं जाणे जिवें गंदगी नूं त्याग देईदा। गंदगी दे कोलों बंदा नक ढाक के लंघदा है गंदगी नूं त्याग देईदा इउं बंदा संसार दे विशियां दे स्वादां नूं खाणे पीणियां नूं कपड़ियां लीड़ियां नूं हरेक चीज़ का दिलों त्याग कर देवे वैराग पैदा हो जावे। जो उपजो सो बिनस है परो आज कै काल नानक हर गुण गाए ले छाड़ सगल जंजाल।